गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत जीवन भाई गुरदास जी आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। भाग चौथा। हुण श्री गुरु जी दे देखण विच आया कि गुरु नानक देव जी का नाव विच पा पा के लोग आप बाणी रचण लग पे हैं। तद आप जी दे पवित्र हिरदे ने गुरबाणी दी संकलना दा संकल्प धारिया तां कि गुरबाणी दी निरोलता कायम रहे ते गुरु का रूप बाणी जो पक्की बाणी है एक संपूर्ण रूप धारण कर लवे जिस विच के कोई किसे तरह दा रला ना पा सके। सो हुण श्री गुरु ग्रंथ साहिब जी दे संकलित करन दा काम आरंभ होया। लिखारी भाई साहब भाई गुरदास जी मुकरर होए। ये महान पवित्र काम 1661 बिक्रमी विच समापत होया। भाई गुरदास जी दे सदा थिर रहने वाले दो सेवा दे काम हैं। एक ए श्री गुरु जी नाल बैठ के गुरबाणी दे कत्तर ते संकलित करन विच सेवा करनी ते सारी बाणी अपनी हथीं लिखनी। दूसरा काम उन्हां दी अपनी बाणी है जो गुरसिखी दे असूलां ते गुरबाणी दे भावां नूं समझणे लई सचमुच कुंजी दा काम देंदी है। भाई गुरदास जी दी बाणी बाबत गुरु अर्जन देव जी दे ए वाक लिखे गए। जो बाणी गुरदास की गुरमहिमा पारी सिखी प्रापत पठे ते इमलो बिचारी। पुन अत प्रसन्न होए वर गुर दीन तो बाणी फल होए बिलंद पढ़त सुनत गुरसिखी प्रापत शरदा सतगुर वधे मुकंद। श्री गुरु ग्रंथ साहिब जी का काम एवं आरंभ होया सी। श्री गुरु अमरदेव जी दियां संकलित कीतियां गुरबाणी दियां दो पुस्तकां बाबा मोहन जी पास गोइंदवाल सन। एक पोथी हुण तक उत्थे है ते दूजी यायापुर चली गई दसी दी है। सो दो पुस्तकां बाबा मोहन जी पास गोइंदवाल सन। भाई गुरदास जी नूं इन्हां दे लैण लई घल्लिया गया पर बाबे ने ना दित्तियां। इसे तरह भाई बुढ़ा जी भी जाके खाली मुड़े तो श्री गुरु जी आप जाके ले आए। इस काम लई अमृतसर तो दक्षण दिशा का बन चुनिया गया जिथे हुण रामसर का गुरद्वारा कायम है। भाई गुरदास जी इस काम विच लिखण ते होर सेवा लई उत्थे रखे गए। तंबू कनातां ला के जंगल विच मंगल रच लिया गया। भाई बुढ़ा जी श्री दरबार साहब जी की सेवा पर रहे ते रामसर आवणे की सब नूं मनाई की गई। भगतां दी बाणी गुरु अमरदेव जी ने उस पोथी विचों लिखवाई सी जो हुण गुरु जी मोहन जी पासों लियाए सन। भाई गुरदास जी नूं लिखिया है कि निरसंसे करन लई श्री गुरु जी ने भगतां दे दर्शन भी करवाए सन जो अपनी बाणी दी जो पवित्र बीड़ विच चढ़ी आप तस्दीक करदे सन। लिखिया है कि 52 अखरी ते सुखमनी साहब इन्हां दिनां विच इत्थे ही रचियां गईं। सुखमनी जिस टिकाणे रची ओ था हुण तक अंकित है। जिस बेरी हेठ बैठ के रची सी ओ भी हुण तक हरी भरी है। इस तो मगरों सत्ता बलवण दी वार भीड़ विच दर्ज करनी लाहौरी भगतां काने आदि दी बाणी नूं अपरवान करना आदि कई वाकयात होए। एक एक कथा चली आउंदी है कि भाई गुरदास जी नूं गुरु जी ने कहा कि तुसी जो कदे कदे बाणी रचदे हो लै आओ ਤਾਂ ਜੋ ਉਹ ਵੀ ਬੀੜ ਵਿੱਚ ਹੋਰ ਭਗਤਾਂ ਦੀ ਬਾਣੀ ਨਾਲ ਸ਼ਾਮਲ ਕਰੀਏ। ਤਦ ਭਾਈ ਜੀ ਨੇ ਬਿਨੈ ਕੀਤੀ ਕਿ ਮੈਂ ਆਪ ਦਾ ਅਤੇ ਆਪ ਦੇ ਪਿਆਰੇ ਭਗਤਾਂ ਦਾ ਦਾਸ ਹਾਂ। ਦਾਸ ਦੀ ਬਾਣੀ ਸਾਹਿਬ ਦੀ ਬਰਾਬਰੀ ਵਿੱਚ ਨਹੀਂ ਬੈਠ ਸਕਦੀ। ਸ੍ਰੀ ਗੁਰੂ ਜੀ ਪ੍ਰਸੰਨ ਹੋਏ ਅਤੇ ਵਰ ਦਿੱਤਾ ਤੇਰੀ ਬਾਣੀ ਗੁਰਬਾਣੀ ਦੀ ਕੁੰਜੀ ਹੋਵੇਗੀ। ਇਸ ਪ੍ਰਕਾਰ ਕਈ ਪ੍ਰਸੰਗ ਵਰਤੇ। ਭਾਈ ਜੀ ਬਾਣੀ ਲਿਖਦੇ ਗਏ ਅਤੇ ਦਾਤਾ ਜੀ ਲਿਖਵਾਉਂਦੇ ਗਏ। अंत कारज समापत हो गया। संगता विच बड़े उत्साह होए। हुण संगता नूं रामसर आ के दर्शन करन दी आग्या हो गई। हुम हुम आ के गुरसिख आए ते दर्शन करके निहाल होए। इस महान कार्य दे सिरे चढ़न दा समत 1661 बिक्रमी पादों सुधी एक श्री गुरु ग्रंथ साहिब जी दी पवित्र देही श्री हरिमंदर साहिब विच स्थापन कीती गई ते पहले ग्रंथी बाबा बुढ़ा जी थापे गए। इस उत्साह वाले समय जापदा है गुरबाणी दी महिमा विच भाई गुरदास ने ए छंद रचे। सिमरत पुराण कोटान बखान बहु भागवत वेद व्याकरण गीता शेष मरजेस अखलेश सुर महेश मुन जगत अर भगत सुर नर अतीता। ਗਿਆਨ ਅਰ ਧਿਆਨ ਉਨਮਾਨ ਉਨਮਨ ਉਕਤ ਰਾਗ ਨਾਦ ਦਿਜ ਸੁਰਮਤ ਨੀਤਾ ਅਰਧ ਲਗਮਾਤਰ ਗੁਰ ਸ਼ਬਦ ਅਖਰੇਕ ਅਗਮ ਅਤ ਅਗਮ ਅਗਾਧ ਮੀਤਾ। ਪਵਿੱਤਰ ਬੀੜ ਦੇ 1661 ਵਿੱਚ ਮੁਕੰਮਲ ਹੋ ਜਾਣ ਤੋਂ ਬਾਅਦ ਤਵਾਰੀ ਖਾਲਸਾ ਜੀਵਨ ਬਾਬਾ ਬੁੱਢਾ ਆਦਿ ਕਈ ਇਤਿਹਾਸਾਂ ਵਿੱਚ ਇੱਕ ਵਾਕਿਆ ਲਿਖਿਆ ਹੈ ਕਿ 1662 ਬਿਕਰਮੀ ਵਿੱਚ ਅਕਬਰ ਬਟਾਲੇ ਆਇਆ ਅਤੇ ਉਸ ਪਾਸ ਸ਼ਿਕਾਇਤ ਹੋਈ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਪੁਸਤਕ ਬਣਾਈ ਹੈ ਅਤੇ ਉਸ ਵਿੱਚ ਹਿੰਦੂ ਮੁਸਲਮਾਨਾਂ ਵਿਰੁੱਧ ਬਾਣੀ ਲਿਖੀ ਹੈ। ਅਕਬਰ ਨੇ ਸੱਦਾ ਘਾਲਿਆ ਤਾਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਟਾਲੇ ਘਾਲਿਆ। ਪਾਤਸ਼ਾਹ ਨੇ ਦਰਸ਼ਨ ਕੀਤੇ ਅਤੇ ਕਿਹਾ ਕੋਈ ਵਾਕ ਸੁਣਾਓ ਤਾਂ ਪਹਿਲਾ ਸ਼ਬਦ ਇਹ ਆਇਆ ਖਾਕ ਨੂਰ ਕਰਦੰਗ ਆਲਮ ਦੁਨੀਆਏ। ਇਹ ਸੁਣ ਕੇ ਅਕਬਰ ਜੋ ਪਹਿਲਾਂ ਗੁਰੂ ਅਮਰਦੇਵ ਜੀ ਨੂੰ ਮਿਲ ਚੁੱਕਾ ਸੀ ਖੁਸ਼ ਹੋਇਆ, ਪਰ ਚੁਗਲਾ ਨੇ ਕਿਹਾ ਇਹ ਸ਼ਬਦ ਜਾਣ ਕੇ ਕੱਢਿਆ ਗਿਆ ਹੈ। ਤਦ ਅਕਬਰ ਨੇ ਆਪ ਪਵਿੱਤਰ ਬੀੜ ਦੇ ਪੱਤਰੇ ਉਲਟਾ ਕੇ ਕਿਹਾ ਇੱਥੋਂ ਪੜ੍ਹੋ, ਤਾਂ ਸ਼ਬਦ ਆਇਆ ਅੱਲਹ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ। ਇਸ ਸ਼ਬਦ ਦਾ ਅਸਰ ਵੀ ਬਹੁਤ ਸੋਹਣਾ ਪਿਆ। ਤਦ ਇੱਕ ਹੋਰ ਥਾਂ ਤੋਂ ਪੜ੍ਹਨ ਲਈ ਕਿਹਾ ਗਿਆ, ਤਦ ਇਹ ਸ਼ਬਦ ਆਇਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਇਹ ਸੁਣ ਕੇ ਅਕਬਰ ਨੇ ਕਿਹਾ ਇਹ ਪੁਸਤਕ ਨਿਰਵੈਰ ਹੈ ਅਤੇ ਇੱਕ ਖੁਦਾ ਦੀ ਮਹਿਮਾ ਗਾਉਣ ਵਾਲੀ ਪਰਮ ਪਵਿੱਤਰ ਹੈ। 51 ਮੋਹਰਾਂ ਭੇਟ ਕੀਤੀਆਂ, ਭਾਈ ਗੁਰਦਾਸ ਅਤੇ ਨਾਲ ਦੇ ਸਿੱਖਾਂ ਨੂੰ ਦੁਸ਼ਾਲੇ ਦਿੱਤੇ ਅਤੇ ਗੁਰੂ ਜੀ ਲਈ ਸਿਰੋਪਾਉ ਕਲਿਆ। ਇਸ ਵਾਕਿਆ ਪਰ ਵਿਚਾਰ ਇਹ ਹੈ, ਫਾਰਸੀ ਇਤਿਹਾਸ ਖੁਲਾਸੋ ਤਵਾਰੀਖ ਦਾ ਕਰਤਾ ਲਿਖਦਾ ਹੈ ਕਿ ਅਕਬਰ ਸਰਹੱਦੀ ਮੁਹਿੰਮ ਤੋਂ ਵਾਪਸ ਆਉਂਦਾ ਬਟਾਲੇ ਰਿਹਾ। ਇੱਥੇ ਜੋਗੀਆਂ ਦਾ ਅਤੇ ਮੁਸਲਮਾਨਾਂ ਦਾ ਝਗੜਾ ਚੱਲ ਬਟਾਲੇ ਦੇ ਮੰਦਰ ਢਾਹੁਣ ਬਾਬਤ ਮੇਟ ਕੇ ਦਰਿਆ ਬਿਆਸ ਪਾਰ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਟਿਕਾਣੇ ਪਹੁੰਚਿਆ ਜਿੱਥੇ ਮੁਲਾਕਾਤ ਹੋਈ। ਤਦੋਂ ਆਪ ਨੇ ਗੁਰਬਾਣੀ ਦੇ ਸ਼ਬਦ ਵੀ ਸੁਣੇ ਅਤੇ ਬਹੁਤ ਪ੍ਰਸੰਨ ਹੋਇਆ। ਗੁਰੂ ਜੀ ਨੇ ਪਰਉਪਕਾਰ ਦਾ ਸਮਾਂ ਵੇਖ ਕੇ ਪਾਤਸ਼ਾਹ ਨੂੰ ਕਿਹਾ ਕਿ ਮੁਹਿੰਮ ਕਰਕੇ ਦੇਸ਼ ਵਿੱਚ ਮਹਿੰਗ ਹੋ ਗਿਆ ਅਤੇ ਪ੍ਰਜਾ ਦੁਖੀ ਹੈ, ਮਾਮਲਾ ਮਾਫ ਕਰ ਦਿਓ। ਤਦ ਅਕਬਰ ਨੇ ਗੁਰੂ ਜੀ ਦਾ ਕਿਹਾ ਮੰਨ ਕੇ ਪ੍ਰਜਾ ਦੇ ਮਾਮਲੇ ਦਾ 12 ਵਿੱਚੋਂ 10ਵਾਂ ਹਿੱਸਾ ਮਾਫ ਕਰ ਦਿੱਤਾ। ਇਸ ਇਤਿਹਾਸ ਨੇ ਇਸ ਵਾਕਿਆ ਦਾ ਸਮਤ ਨਹੀਂ ਦਿੱਤਾ, ਪਰ ਹੋਰ ਇਤਿਹਾਸਾਂ ਤੋਂ ਅਕਬਰ ਦੇ ਇਸ ਫੇਰੇ ਦਾ ਸਮਤ ਟੋਲੀਏ ਤਾਂ ਇਹ ਸਮਾਂ 1655 ਤੋਂ 56 ਬਿਕਰਮੀ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਮੁਕੰਮਲਤਾਈ ਦਾ ਸਮਤ ਭਾਦੋਂ 1661 ਬਿਕਰਮੀ ਹੈ। ਸੋ ਸਾਰੇ ਹਾਲਾਤ ਨੂੰ ਜਾਚਣ ਤੋਂ ਪਤਾ ਲੱਗਦਾ ਹੈ ਕਿ 1655-56 ਦੇ ਲਗਭਗ ਜਦੋਂ ਅਕਬਰ ਬਿਆਸਾ ਪਾਰੋ ਗੁਰੂ ਜੀ ਨੂੰ ਮਿਲਣ ਗਿਆ ਹੈ, ਇਹ ਵਾਕਿਆ ਤਦੋਂ ਦਾ ਹੀ ਹੈ। ਬਿਆਸ ਪਾਰ ਉਹ ਜਿੱਥੇ ਮਿਲਿਆ ਉਹ ਜਗ੍ਹਾ ਕਰਤਾਰਪੁਰ ਹੋ ਸਕਦੀ ਹੈ। ਇਸ ਤੋਂ ਪਤਾ ਲੱਗਾ ਕਿ ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਬਟਾਲੇ ਨਹੀਂ ਗਏ, ਸਗੋਂ ਅਕਬਰ ਆਪ ਕਰਤਾਰਪੁਰ ਗੁਰੂ ਜੀ ਨੂੰ ਮਿਲਿਆ ਹੈ। ਖੁਲਾਸੇ ਤਵਾਰੀਖ ਵਾਲੇ ਨੇ ਇਹ ਗੱਲ ਲਿਖੀ ਹੈ ਕਿ ਉਸਨੇ ਗੁਰੂ ਕੀ ਬਾਣੀ ਸੁਣੀ ਅਤੇ ਖੁਸ਼ ਹੋਇਆ ਅਤੇ ਗੁਰੂ ਜੀ ਦੇ ਕਹਿਣ 'ਤੇ ਮਾਮਲੇ ਦਾ 12 ਵਿੱਚੋਂ 10ਵਾਂ ਹਿੱਸਾ ਪਰਜਾ ਨੂੰ ਮਾਫ ਕਰ ਗਿਆ। ਸੋ ਇਸ ਵੇਲੇ ਦੀ ਮੁਲਾਕਾਤ ਨੂੰ ਇਤਿਹਾਸਕਾਰਾਂ ਨੇ ਕਿਸੇ ਉਕਾਈ ਨਾਲ 1662 ਬਿਕਰਮੀ ਵਿੱਚ ਹੋਈ ਲਿਖ ਦਿੱਤਾ ਹੈ। ਪਵਿੱਤਰ ਬੀੜ ਦੇ ਮੁਕੰਮਲ ਹੋਣ ਦੇ ਬਾਅਦ 1661 ਵਿੱਚ ਕੇ 1662 ਵਿੱਚ ਅਕਬਰ ਪੰਜਾਬ ਵਿੱਚ ਆਇਆ ਹੀ ਨਹੀਂ, ਪਰੰਤੂ 1656-57 ਵਿੱਚ ਗੁਰੂ ਜੀ ਦੀ ਆਪਣੀ ਬਾਣੀ ਉਚਾਰੀ ਹੋਈ ਅਤੇ ਲਿਖੀ ਹੋਈ ਬਹੁਤ ਸਾਰੀ ਮੌਜੂਦ ਸੀ ਅਤੇ ਪਹਿਲੇ ਗੁਰੂ ਸਾਹਿਬਾਂ ਦੀ ਬਾਣੀ ਵੀ ਕੁਝ 71 ਹੋਈ ਹੋਈ ਸੀ। ਉਸ ਵਿੱਚੋਂ ਆਗਿਆ ਅਨੁਸਾਰ ਭਾਈ ਗੁਰਦਾਸ ਜੀ ਨੇ ਬਾਣੀ ਸੁਣਾਈ। ਇਹ ਗੱਲ ਇਤਿਹਾਸਕਾਰਾਂ ਦੀ ਸਹੀ ਹੈ, ਜੈਸਾ ਕਿ ਖੁਲਾਸਾ ਤਵਾਰੀਖ ਵਿੱਚ ਲਿਖਿਆ ਹੈ ਕਿ ਅਕਬਰ ਨੇ ਬਾਣੀ ਸੁਣੀ ਅਤੇ ਖੁਸ਼ ਹੋਇਆ। ਬੇਟਾ ਪੂਜਾ ਵੀ ਕੀਤੀ ਹੋਣੀ ਜ਼ਰੂਰੀ ਬਾਤ ਹੈ, ਕਿਉਂਕਿ ਉਹ ਗੁਰੂ ਜੀ ਦਾ ਅਤ ਸਨਮਾਨ ਕਰਦਾ ਸੀ। ਤਦ ਹੀ ਤਾਂ ਉਹਨਾਂ ਦੀ ਸਿਫਾਰਿਸ਼ 'ਤੇ ਉਸਨੇ ਮਾਮਲੇ ਵਿੱਚ ਮਾਫ਼ੀ ਕੀਤੀ। ਅਕਬਰ ਤੀਸਰੇ ਸਤਿਗੁਰਾਂ ਨੂੰ ਮਿਲ ਚੁੱਕਾ ਸੀ ਅਤੇ ਚੌਥੇ ਸਾਹਿਬਾਂ ਨੂੰ 12 ਪਿੰਡ ਵੀ ਅਰਪਣ ਕਰ ਚੁੱਕਾ ਹੋਇਆ ਸੀ। ਪਵਿੱਤਰ ਬੀੜ ਦੀ ਰਚਨਾ ਮਗਰੋਂ ਸ੍ਰੀ ਹਰਿਮੰਦਰ ਜੀ ਦੀ ਰੌਣਕ ਬੜੀ ਵਧੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ, ਕੀਰਤਨ ਹੋਣੇ, ਗੁਰੂ ਜੀ ਨੇ ਵਿੱਚ ਬੈਠ ਕੇ ਉਪਦੇਸ਼ ਦੇਣਾ, ਧਰਤੀ 'ਤੇ ਸੱਚਖੰਡ ਦਾ ਨਕਸ਼ਾ ਬਜ ਗਿਆ। ਪਰ ਭਾਣੇ ਦੇ ਖੇਲ ਅਚਰਜ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੱਚਖੰਡ ਪਿਆਣੇ ਦਾ ਸਮਾਂ ਆ ਗਿਆ। ਭਾਈ ਗੁਰਦਾਸ ਜੀ ਜਿਤਨੇ ਵੱਡੇ ਰਜ਼ਾ 'ਤੇ ਟੁਰਨ ਵਾਲੇ ਸਨ, ਪ੍ਰੀਖਿਆ ਵੀ ਉਸ ਤੋਂ ਵਡੇਰੀਆਂ ਆਈਆਂ। ਦੋ ਗੁਰੂ ਸਾਹਿਬਾਂ ਦੇ ਵਿਛੋੜੇ ਆਪ ਚੱਲ ਚੁੱਕੇ ਸੀ, ਹੁਣ ਤੀਸਰੀ ਜੋਤ ਦੇ ਪਾਣੇ ਵਰਤਾਉਣ ਅਤੇ ਅਸਹਿ ਕਸ਼ ਸਹਾਰ ਕੇ ਪਾਣੇ ਵਰਤਾਉਣ ਦੀ ਹੋਣੀ ਅਤੇ ਨਾ ਸਹੇ ਜਾ ਸਕਣ ਵਾਲੀ ਹੋਣੀ ਆਪ ਦੇ ਰਸਗਹਿ ਮਨ ਲਈ ਹੋਰ ਆ ਗਈ। ਇਸਲਾਮੀ ਤਵਸਬ ਜਹਾਂਗੀਰ ਪਾਤਸ਼ਾਹ ਦੇ ਦਿਲ ਵਿੱਚ ਉਸਦੇ ਆਪਣੇ ਲਿਖੇ ਅਨੁਸਾਰ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕੰਮ ਕਰ ਰਿਹਾ ਸੀ। ਅਕਬਰ ਦੀ ਪੁੱਤਰ ਨਾਲ ਵਿਗੜ ਗਈ। ਉਹ ਮੌਕਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੋਧੀਆਂ ਦੇ ਹੱਥ ਆ ਗਿਆ। ਪਾਤਸ਼ਾਹ ਨੂੰ ਭੜਕਾ ਦਿੱਤਾ ਗਿਆ ਕਿ ਖੁਸਰੋ, ਤੇਰੇ ਪੁੱਤਰ ਨੂੰ ਗੁਰੂ ਜੀ ਤੋਂ ਤੇਰੇ ਵਿਰੁੱਧ ਸਹਾਇਤਾ ਮਿਲੀ ਹੈ ਅਤੇ ਉਸਦੇ ਪਹਿਲੋਂ ਹੀ ਤਵਸਬ ਵਾਲੇ ਹੋ ਰਹੇ ਮਨ ਨੇ, ਜੈਸਾ ਕਿ ਉਸਨੇ ਆਪ ਆਪਣੀ ਤੁਜ਼ਕ ਵਿੱਚ ਲਿਖਿਆ ਹੈ, ਆਪ ਜੀ ਦੇ ਸਰੀਰ ਨੂੰ ਖੇਤ ਅਤੇ ਸਮਾਪਤੀ ਦਾ ਹੁਕਮ ਦੇ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕੋਮਲ ਉਨਰਾਂ ਦਾ ਰਸੀਆ ਮਨ, ਉਹਨਾਂ ਦਾ ਆਤਮ ਰਸਗੈਤਾ ਵਾਲਾ ਹਿਰਦਾ ਅਤੇ ਉਸਨੂੰ ਵਾਸ ਦੇਣ ਵਾਲਾ ਸੋਹਣਾ ਸੋਹਲ ਸਰੀਰ ਸਾਰੇ ਕਸ਼ਟਾਂ ਅਤੇ ਅਸਹਿ ਖੇਦਾਂ ਦੇ ਮੂੰਹ ਆ ਗਿਆ। ਕਿੰਤੂ ਉਸ ਬ੍ਰਹਮ ਗਿਆਨੀ ਪੈਦਾ ਕਰਨ ਵਾਲੇ ਦੇ ਬ੍ਰਹਮ ਗਿਆਨੀ ਮਨ ਨੇ ਸਭ ਕਸ਼ਟ ਸਹਾਰੇ, ਪਰ ਆਪਣੀ ਮਰਜ਼ੀ ਦੀ ਸੁਰ ਸਾਈਂ ਰਜ਼ਾ ਦੀ ਸੁਰ ਨਾਲ ਬੇਸੁਰ ਨਾ ਹੋਣ ਦਿੱਤੀ, ਪਰ ਨਾ ਹੋਣ ਦਿੱਤੀ। ਇਹ ਪਰਮ ਪ੍ਰੀਤਮ ਦਾ ਕਸ਼ਟ ਅਤੇ ਵਿਛੋੜਾ ਭਾਈ ਗੁਰਦਾਸ ਦੇ ਪ੍ਰੇਮ ਪਰਵੇ ਦੇ ਕਵੀ ਮਨ ਨੇ ਕਿਕੂ ਚੱਲਿਆ ਹੋ, ਇਹ ਸੋਚਿਆ ਹੀ ਜਾ ਸਕਦਾ ਹੈ, ਵਰਣਨ ਨਹੀਂ ਹੋ ਸਕਦਾ। ਪਰ ਭਾਈ ਜੀ ਗਿਆਨ ਅਰੂੜ ਵੀ ਸੀ, ਭਾਣੇ ਨੂੰ ਚੱਲ ਗਏ। ਆਪ ਨੇ ਆਪਣੀ ਨਿੱਜ ਵਾਕਫੀ ਦੇ ਆਧਾਰ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਖੇਦਾਂ ਨੂੰ ਕੰਬਦੇ ਹੱਥੀ, ਲਰਜ਼ਾਏ ਦਿਲ ਅਤੇ ਥਰਥਰਾਉਣ ਦੇ ਵਲਵਲਿਆਂ ਦੇ ਵੇਗ ਵਿੱਚ ਇੱਕ ਗਿਆਨਵਾਨ ਵਾਂਗੂ ਅਹਿਮ ਵਰਣਨ ਕੀਤਾ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤਲੇ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਬੀ ਹੈ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਹਿ ਸਹਿਤ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿੱਟੋਂ ਕੁਰਬਾਨੀ। ਇਹ ਪੌੜੀ ਆਪਣੀ ਹੋਰ ਕੀਮਤ ਕੂਤ ਤੋਂ ਵੱਖਰੀ ਇੱਕ ਨਿੱਜ ਵਾਕਫੀ ਵਾਲੇ ਵਿਦਵਾਨ ਅਤੇ ਸੱਤਿਯ ਵਕਤਾ ਗੁਰਮੁਖ ਦੀ ਉਗਾਈ ਹੈ, ਜਿਸ ਦੀ ਇਤਿਹਾਸਕ ਕੀਮਤ ਬੜੀ ਭਾਰੀ ਹੈ, ਜਿਸ ਤੋਂ ਪਤਾ ਲੱਗ ਗਿਆ ਕਿ ਸੁਖਮਨੀ ਰਚ ਕੇ ਬ੍ਰਹਮਗਿਆਨੀ ਦੇ ਲੱਛਣ ਵਰਣਨ ਕਰਨ ਵਾਲਾ ਦਾਤਾ ਆਪ ਪੂਰਨ ਬ੍ਰਹਮਗਿਆਨ ਦਾ ਮਾਲਕ ਸੀ, ਜਿਸਨੇ ਇਤਨੀ ਸਖਤ ਕਸ਼ਟਣੀ ਵਿੱਚ ਆਪਣੀ ਰੂਹਾਨੀ ਤੁਲਨਾ ਅਡੋਲ ਰੱਖੀ ਅਤੇ ਲਿਵ ਨਾ ਭੰਗ ਹੋਣ ਦਿੱਤੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।